ਸ਼ਬਦ ਗੁਰੂ ਪਰਮੇਸ਼ਵਰ ਜੀ ਦਾ ਫਿਰਦਾ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੁਭਾਏਮਾਨ ਸਤਸੰਗੀ ਜਨੋ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਜੋਤ ਦੇ ਦੂਸਰੇ ਮਾਲਕ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਹੈ। ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਸਲੋਕ ਆਪ ਜੀ ਨੇ ਕੀਰਤਨ ਦੇ ਰੂਪ ਅੰਦਰ ਸਰਵਨ ਕੀਤਾ ਹੈ। ਆਓ ਗੁਰੂ ਕੀ ਪਿਆਰੀ ਸਾਧ ਸੰਗਤ ਆਪ ਜੀ ਨਾਲ ਦੋ ਸ਼ਬਦ ਜੋ ਸਲੋਕ ਦੇ ਰੂਪ ਅੰਦਰ ਸੁਭਾਏਮਾਨ ਕਰਨ ਵਿਚਾਰ ਸਾਂਝੀ ਕਰਾਂ। ਸਭ ਤੋਂ ਪਹਿਲਾਂ ਆਪ ਜੀ ਕਿਰਪਾ ਕਰੋ ਸਾਰੀ ਸੰਗਤ ਇੱਕ ਵਾਰ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਚਰਨਾਂ ਦਾ ਕਰੋ ਧਿਆਨ। ਦਸਰੇ ਨੂੰ ਆਸੀਸ ਬਖਸ਼ਿਸ਼ ਕਰੋ ਮੈਂ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰਨ ਲਾਇਕ ਹੋ ਸਕਾਂ। ਬੜੇ ਪਿਆਰ ਅਦਬ ਨਾਲ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਪਵਿੱਤਰ ਬਾਣੀ ਅੰਦਰ ਦੋ ਵਾਰ ਇਹ ਸਲੋਕ ਸਤਿਗੁਰੂ ਪੰਚਮ ਪਿਤਾ ਨੇ ਦਰਜ ਕੀਤਾ ਹੈ। ਇੱਕ ਵਾਰ ਇਹ ਪਵਿੱਤਰ ਸਲੋਕ ਜਪਜੀ ਸਾਹਿਬ ਦੇ ਅੰਤ ਵਿੱਚ ਆਇਆ ਹੈ, ਦੂਸਰੀ ਵਾਰ ਇਹ ਮਾਝ ਕੀ ਵਾਰ ਅੰਦਰ ਧੰਨ ਗੁਰੂ ਅੰਗਦ ਪਿਤਾ ਦਾ ਉਚਾਰਿਆ ਹੋਇਆ ਕੋਈ ਸਲੋਕ ਦੁਬਾਰਾ ਆਇਆ। ਜਪਜੀ ਸਾਹਿਬ ਜੀ ਦੇ ਪਵਿੱਤਰ ਬਾਣੀ ਦੇ ਰਚਨਕਾਰ ਧੰਨ ਗੁਰੂ ਨਾਨਕ ਪਿਤਾ ਜੀ ਕਨ ਮਾਝ ਕੀ ਵਾਰ ਅੰਦਰ ਆਏ ਹੋਏ ਸਲੋਕ ਜੋ ਕਹਿ ਉਹ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਜੋਤ ਦੇ ਮਾਲਕ ਧੰਨ ਗੁਰੂ ਅੰਗਦ ਪਿਤਾ ਦਾ ਉਚਾਰਿਆ। ਦੋਨਾਂ ਦੇ ਪਾਠ ਵਿੱਚ ਜਿਵੇਂ ਭਾਈ ਸਾਹਿਬ ਆਪ ਜੀ ਨੂੰ ਦਰਸਾ ਰਹੇ ਸਨ ਮੁਢਲੇ ਕੁਝ ਫਰਕ ਕਰਨ ਉਹ ਕਹਿ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਅਸੀਂ ਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਪਵਨ ਤੇ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਕਿਰਪਾ ਕਰਕੇ ਪਵਨ ਦੀ ਜਗ੍ਹਾ ਤੇ ਪੌਣ ਸ਼ਬਦ ਉਚਾਰਿਆ ਹੈ। ਜਪਜੀ ਸਾਹਿਬ ਦੇ ਅੰਦਰ ਬਚਨ ਹੈ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਪਰ ਇੱਥੇ ਦਿਵਸ ਦੀ ਜਗ੍ਹਾ ਤੇ ਤੈ ਸ਼ਬਦ ਦਿਨ ਸਰਾਤ ਦੁਇ ਦਾਈ ਦਾਇਆ ਵਾਕੇ ਦੀ ਜਗ੍ਹਾ ਤੇ ਨੰਨਾ ਕਹਿ। ਪਹਿਲੇ ਸ਼ਬਦ ਅੰਦਰ ਗੁਰੂ ਕੇ ਪਿਆਰੂ ਵਾਕੇ ਦੀ ਜਗ੍ਹਾ ਤੇ ਹੈ ਊੜਾ, ਤੇ ਤੀਸਰਾ ਗੁਰੂ ਕੇ ਪਿਆਰੂ ਅਰਥ ਕਹਿ ਜੋ ਸਭ ਤੋਂ ਅੰਤਲੀ ਆਪਾ ਪੰਕਤੀ ਪੜੀ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਜਪਜੀ ਸਾਹਿਬ ਦੇ ਸਲੋਕ ਵਿੱਚ ਹੋਰ ਸ਼ਬਦ ਨਹੀਂ ਆਇਆ, ਜਦੋਂ ਕਿ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਸਲੋਕ ਵਿੱਚ ਇੱਕ ਹੋਰ ਸ਼ਬਦ ਆ ਗਿਆ। ਕਦੇ ਸਿੱਖ ਇਹ ਤਾਂ ਨਹੀਂ ਆਪਣੇ ਸਤਿਗੁਰਾਂ ਨੂੰ ਸਵਾਲ ਕਰੇਗਾ ਗਰੀਬ ਅਨਵਾਰ ਤੁਸਾਂ ਨਹੀਂ ਭਾਈ ਉੱਚੇ ਕਿਉਂ ਸ਼ਬਦ ਵਰਤਿਆ ਪਵਨ ਤੇ ਇੱਥੇ ਪੌਣ ਕਿਉਂ ਤੁਸਾਂ ਨਹੀਂ ਉਚਾਰਿਆ ਕਹਿ। ਇਹ ਤਾਂ ਸਾਡੀ ਕਦੇ ਹਿੰਮਤ ਨਾ ਪਵੇਗੀ ਅਸੀਂ ਕਹੀਏ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਤੁਸਾਂ ਨੇ ਜਪਜੀ ਸਾਹਿਬ ਦੇ ਅੰਦਰ ਹੋਰ ਸ਼ਬਦ ਕਿਉਂ ਨਾ ਅੰਕਿਤ ਕੀਤਾ, ਇਹ ਵਧੇਰੇ ਕਿਉਂ ਪਾਇਆ ਏ? ਕਿਉਂਕਿ ਸਿੱਖ ਦੀ ਕੋਈ ਇਤਨੀ ਪਿਆਰਿਓ ਸਿਆਣਪ ਜਾਂ ਜੁਰਤ ਨਹੀਂ ਆਪਣੇ ਸਤਿਗੁਰੂ ਪਿਤਾ ਮਹਾਰਾਜ ਤੇ ਇਹ ਸਵਾਲ ਕਰੇ, ਇੱਕ ਗੱਲ। ਦੂਸਰੀ ਗੱਲ ਧਿਆਨ ਵਿੱਚ ਰੱਖੀਏ, ਜੇਕਰ ਪਹਿਲੇ ਜਾਮੇ ਦੇ ਅੰਦਰ ਗਰੀਬ ਨਵਾਜ ਪਿਤਾ ਨੇ ਹੋਰ ਸ਼ਬਦ ਨਹੀਂ ਵਰਤਿਆ, ਦੂਸਰਾ ਜਾਮਾ ਏ, ਇਹ ਕੇਵਲ ਸਰੀਰ ਦੂਜਾ ਏ ਪਿਆਰਿਓ, ਪਰ ਬਾਣੀ ਦਾ ਰਚਨ ਖਾਤਾ ਦੂਜਾ ਨਹੀਂ, ਉਹ ਖੁਦ ਆਪ ਹੀ ਗੁਰੂ ਨਾਨਕ ਪਿਤਾ ਮਹਾਰਾਜ ਜੀ ਕਾ ਉਹਨਾਂ ਦੀ ਮੌਜ ਕਹਿ। ਸਤਸੰਗੀ ਜਨੋ ਇੱਕ ਹੀ ਕਾਰਨ, ਜਦੋਂ ਤਾਂ ਜਪਜੀ ਸਾਹਿਬ ਵਿੱਚ ਗਰੀਬ ਨਵਾਜ ਪਿਤਾ ਜੀ ਉਸੇ ਸਰੀਰ ਅੰਦਰ ਉਹ ਕੀ ਜੋਤ ਕਹਿ ਸੋਦਰ ਦੀ ਪੌੜੀ ਦਾ ਪਾਠ ਉਚਾਰਦੇ ਨੇ, ਉੱਥੇ ਕੁਝ ਸ਼ਬਦ ਹੋਰ ਕਹਿਣ, ਰਹਿਰਾਸ ਦੇ ਅੰਦਰ ਕੋਈ ਸ਼ਬਦ ਹੋਰ ਕਹਿਣ, ਰਾਗ ਆਸਾ ਪ੍ਰਾਰੰਭ ਕੀਤਾ ਤੇ ਉੱਥੇ ਸ਼ਬਦ ਕੁਝ ਹੋਰ ਕਹਿਣ। ਜਿਵੇਂ ਗੁਰੂ ਨਾਨਕ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਸਰੀਰ ਦੇ ਅੰਦਰ ਰਹਿ ਕੇ ਉਸੇ ਜੋਤ ਨੇ ਤਿੰਨ ਵੱਖ ਵੱਖ ਪਾਠ ਉਚਾਰੇ ਸਨ, ਇਸੇ ਤਰ੍ਹਾਂ ਉਸੇ ਗੁਰੂ ਨਾਨਕ ਪਿਤਾ ਦੀ ਜੋਤ ਨੇ ਉਹਨਾਂ ਦੀ ਮੌਜ ਏ। ਇੱਥੇ ਮੇਰੇ ਸਾਹਿਬ ਨੇ ਕੁਝ ਸ਼ਬਦਾਂ ਦਾ ਫਰਕ ਪਾਇਆ ਏ, ਅਰਥ ਇੱਕੋ ਕਹਿ। ਮੈਂ ਬੇਨਤੀ ਕਰ ਲੱਗਾ ਸਤਸੰਗੀ ਜਨੋ, ਇੱਕ ਸਲੋਕ ਹੈ ਜੋ ਆਪ ਜੀ ਨੇ ਹੁਣੇ ਕੀਰਤਨ ਦੇ ਰੂਪ ਵਿੱਚ ਇਹ ਸੁਣਿਆ ਏ, ਸਾਰੀ ਸੰਗਤ ਨੂੰ ਇਹਦਾ ਪਾਠ ਯਾਦ ਏ, ਪਰ ਇੱਕ ਸਲੋਕ ਇਹਦੇ ਨਾਲ ਦਾ ਆਪ ਜੀ ਨੇ ਕੱਲ ਕੀਰਤਨ ਦੇ ਰੂਪ ਅੰਦਰ ਸਰਵਨ ਕੀਤਾ ਸੀ, ਉਹ ਹੈ ਅੱਠੀ ਪਹਿਰੀ ਅੱਠ ਖੰਡ ਨਾਵਾ ਖੰਡ ਸਰੀਰ, ਇਸ ਵਿੱਚ ਨੌਨਿਦ ਨਾਮ ਏਕ ਭਾਲੈ ਗੁਣੀ ਗਖੀਰ, ਕਰਮਵੰਤੀ ਸਾ ਲਾਹਿਆ ਨਾਨਕ ਕਰ ਗੁਰਪੀਰ, ਚੌਥੇ ਪੈਰ ਸਬਾ ਕੈ ਸੁਰਤਿਆਂ ਉਪਜੈ ਚਾਓ, ਇਨ੍ਹਾਂ ਦਰਿਆਵਾਂ ਸਿਓ ਦੋਸਤੀ ਮਨ ਮੁਖ ਸੱਚਾ ਨਾਓ। ਇੱਥੇ ਪਾਠ ਬਿਲਕੁਲ ਵੱਖਰਾ ਕਰਨਾ, ਮਨ ਵੱਖਰਾ ਤੇ ਮੁਖ ਵੱਖਰਾ ਕਹਿ। ਅੱਗੇ ਬਚੇ ਨੇ ਉੱਥੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ, ਕੰਚਨ ਕਾਇਆ ਕਸੀਐ ਬੰਨੀ ਚੜੈ ਚੜਾਓ, ਜੇ ਹੋਵੇ ਨਦਰ ਸਰਾਪ ਕੀ ਬੋਹੜ ਨ ਪਾਈ ਤਾਓ, ਸੱਤੀ ਪਹਿਰੀ ਸੱਤ ਭਲਾ ਬਹੀਏ ਪੜਿਆ ਪਾਸ, ਉਥੇ ਪਾਪ ਪੁੰਨ ਵਿਚਾਰੀਏ ਕੂੜੈ ਘਟੈ ਰਾਸ, ਉਥੇ ਖੋਟੇ ਸੱਚੀਐ ਖਰੇ ਕੀਚੇ ਸਾਬਾਸ, ਬੋਲਨ ਫਾਦਲ ਨਾਨਕਾ ਦੁੱਖ ਸੁਖ ਖਸਮੈ ਪਾਰ। ਸਤਸੰਗਿਓ, ਜਿਹੜਾ ਦੋਨਾਂ ਸਲੋਕਾਂ ਨੂੰ ਬਿਲਕੁਲ ਆਪਣੇ ਸਾਹਮਣੇ ਰੱਖ ਕੇ ਤੇ ਜਿੱਥੋਂ ਕੱਲ ਬਚਨ ਸਾਧ ਸੰਗਤ ਸਮਾਪਤ ਕੀਤਾ ਸੀ ਉਥੋਂ ਸ਼ੁਰੂ ਕਰਾਂ, ਇੱਕ ਵਾਰ ਸਾਰੀ ਸੰਗਤ ਧੰਨ ਗੁਰੂ ਅੰਗਦ ਪਿਤਾ ਜੀ ਦੇ ਨਾਮ ਨੂੰ ਆਪਣੀ ਜ਼ੁਬਾਨ ਤੇ ਲਿਆਓ, ਤਾਂ ਕਿ ਪਹਿਲਾਂ ਜ਼ੁਬਾਨ ਤੇ ਆਵੇ, ਫਿਰ ਸਾਈਂ ਕਿਰਪਾ ਕਰੇ ਸਾਡੇ ਹਿਰਦੇ ਤੱਕ ਪਹੁੰਚ ਜਾਵੇ। ਸਾਰੇ ਰਲ ਕੇ ਆਖੋ ਜੇ ਤਨ 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 ਗੁਰੂ ਅੰਗਦ ਸਾਹਿਬ ਜੀ ਤਨ। ਤਨ 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 ਗੁਰੂ ਅੰਗਦ ਸਾਹਿਬ ਜੀ ਤਨ 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 ਗੁਰੂ ਅੰਗਦ ਸਾਹਿਬ ਜੀ ਤਨ 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 ਗੁਰੂ ਅੰਗਦ ਸਾਹਿਬ ਜੀ ਤਨ 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 ਗੁਰੂ ਅੰਗਦ ਸਾਹਿਬ ਜੀ ਤਨ ਤਨ ਉਹ ਤਨਤਾ ਯੋਗ ਸਤਿਗੁਰੂ ਗੁਰੂ ਅੰਗਦ ਪਿਤਾ ਮਹਾਰਾਜ ਬਖਸ਼ਿਸ਼ ਕਰਕੇ ਆਖ ਰਹੇ ਨੇ ਇਹ ਸਾਰੀ ਧਰਤੀ ਨੂੰ ਨਾ ਨੌ ਖੰਡ ਕਹਿ ਕੇ ਵੀ ਯਾਦ ਕੀਤਾ ਜਾਂਦਾ ਹੈ। ਹਜ਼ੂਰ ਆਖਦੇ ਨੇ ਜੇ ਭਲਾ ਨੌ ਖੰਡ ਧਰਤੀ ਨੂੰ ਕੇਵਲ ਅਸੀਂ ਉਹਦੇ ਅੱਠ ਖੰਡ ਮੰਨ ਲਈਏ ਤੇ ਉਹਦੇ ਚੋਂ ਇੱਕ ਹਿੱਸਾ ਹੈ ਆ ਸਰੀਰ। ਸਤਸੰਗਿਓ ਧਿਆਨ ਕਰਨਾ, ਦਿਨ ਤੇ ਰਾਤ ਦੇ ਅੱਠ ਪਹਿਰ ਕਰਨ ਇਸ ਧਰਤੀ ਨੂੰ ਆਪਾਂ ਕਈ ਵਾਰ ਗੁਰਬਾਣੀ ਵਿੱਚੋਂ ਇਹ ਪਾਠ ਕਰਦੇ ਹਾਂ ਨਾ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ। ਕਈ ਜਗ੍ਹਾ ਤੇ ਅਸੀਂ ਪੜ੍ਹਦੇ ਹਾਂ ਨੌ ਖੰਡ ਧਰਤੀ ਭਾਵ ਇਹਦੇ ਨੌ ਹਿੱਸੇ ਕਰਨ। ਹਜ਼ੂਰ ਕਹਿੰਦੇ ਕਰਨ ਜੇਕਰ ਅੱਠ ਹਿੱਸੇ ਧਰਤੀ ਦੇ ਕੋਣ ਤੇ ਨਾਵਾਂ ਇਹ ਸਰੀਰ ਹੈ। ਸਤਸੰਗੀ ਜਨੋ, ਹੁਣ ਇਹ ਜਿਹੜਾ ਸਰੀਰ ਹੈ ਨਾ ਨਾਵਾਂ ਖੰਡ, ਇਸ ਵਿੱਚ ਨੌ ਨਿਤ ਨਾਮ ਏਕ। ਮੇਰੇ ਵਾਹਿਗੁਰੂ ਨਿਰੰਕਾਰ ਨੇ ਹਰ ਮਨੁੱਖ ਦੇ ਸਰੀਰ ਦੇ ਅੰਦਰ ਨੌ ਨਿਤ ਏਕ ਨਾਮ ਟਿਕਾ ਦਿੱਤਾ ਹੈ। ਪਿਆਰਿਓ ਖਿਆਲ ਕਰਿਆ ਜੇ, ਜਦੋਂ ਭਾਈ ਗੁਰਦਾਸ ਸਾਹਿਬ ਆਖਦੇ ਨੇ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਸੁਲਤਾਨਪੁਰ ਦੀ ਧਰਤੀ ਤੋਂ ਮੇਰੇ ਉਸ ਪਰਿਪੂਰਨ ਪਰਮਾਤਮਾ ਦੇ ਸ਼ਬਦ ਵਿੱਚ ਜਦੋਂ ਚੁੱਭੀ ਲਾਉਂਦੇ ਕਰਨ ਤੇ ਉੱਥੇ ਗੁਰੂ ਨਾਨਕ ਪਿਤਾ ਦੀ ਝੋਲੀ ਅੰਦਰ ਨਿਰੰਕਾਰ ਨੇ ਜੋ ਕੁਝ ਪਾਇਆ, ਭਾਈ ਸਾਹਿਬ ਜੀ ਨੇ ਉਸ ਨੂੰ ਆਪਣੇ ਆਤਮਕ ਅਨੁਭਵ ਦੁਆਰਾ ਲਿਖਿਆ ਏ। ਉੱਥੇ ਬਚਨ ਲਿਖੇ ਕਰਨ, ਬਾਬਾ ਪਹਿਦਾ ਸੱਚ ਖੰਡ ਨੌਨਿਦ ਨਾਮ ਗਰੀਬੀ ਪਾਈ। ਗੁਰੂ ਅੰਗਦ ਪਿਤਾ ਜੀ ਆਖਦੇ ਨੇ ਪਿਆਰਿਓ, ਕੇਵਲ ਨਿਰੰਕਾਰ ਦੇ ਘਰੋਂ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਇਹ ਨੌਨਿਦ ਤੇ ਨਾਮ ਨਹੀਂ ਪਾਇਆ, ਦੁਨੀਆਂ ਦੇ ਹਰ ਮਨੁੱਖ ਨੂੰ ਮੇਰਾ ਵਾਹਿਗੁਰੂ ਨੌ ਨਿਧੀਆਂ ਤੇ ਨਾਮ ਦੇ ਕੇ ਤੋਰਦਾ ਏ। ਇਹ ਵੱਖਰੀ ਗੱਲ ਏ। ਭਾਲੈ ਗੁਣੀ ਗਕੀਰ, ਕੁਝ ਲੋਕ ਆਪਣੇ ਸਰੀਰ ਅੰਦਰੋਂ ਉਹਦੀ ਤਲਾਸ਼ ਨਹੀਂ ਕਰਦੇ, ਕਦੇ ਆਪਣੇ ਅੰਦਰ ਜਾਣਾ ਹੀ ਨਹੀਂ, ਕਦੇ ਉਹਦੀ ਭਾਲ ਕਰਨੀ ਕੀ ਨਹੀਂ। ਧੰਨ ਗੁਰੂ ਅੰਗਦ ਪਿਤਾ ਦਾ ਫੁਰਮਾਨ ਹੈ, ਧਰਮਵੰਤੀ ਸਾ ਲਾਹਿਆ ਨਾਨਕ ਕਰ ਗੁਰਪੀਰ। ਜਿਨ੍ਹਾਂ ਦੇ ਭਾਗ ਤੇ ਕਰਮ ਚੰਗੇ ਹੋਣ ਉਹ ਪਹਿਲਾਂ ਆਪਣੇ ਜੀਵਨ ਅੰਦਰ ਗੁਰੂ ਧਾਰਨ ਕਰਦੇ ਨੇ, ਗੁਰੂ ਪੀਰ ਆਪਣਾ ਬਣਾ ਕੇ ਫਿਰ ਉਹ ਸਤਿਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਆਪਣੇ ਸਰੀਰ ਦੇ ਅੰਦਰ ਜਾਣਾ ਹੈ। ਕਿਵੇਂ ਜਾਣਾ ਹੈ ਸਰੀਰ ਦੇ ਅੰਦਰ? ਕਿਉਂਕਿ ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਸ ਸਰੀਰ ਦੇ ਅੰਦਰ ਅੰਮ੍ਰਿਤ ਵੀ ਕਹਿ ਤੇ ਪੰਜ ਚੋਰ ਵੀ ਕਹਿਣ। ਮਨਮੁਖ ਕਦੇ ਅੰਦਰ ਨਾ ਗਿਆ, ਚੋਰ ਅੰਦਰ ਬੈਠੇ ਸਨ, ਅੰਦਰੋਂ ਅੰਮ੍ਰਿਤ ਨੂੰ ਦਿਨ ਰਾਤ ਉਹ ਸਾਧ ਸੰਗਤ ਲੁੱਟ ਕੇ ਲਿਜਾ ਰਹੇ ਨੇ। ਪਰ ਜਦੋਂ ਅਸੀਂ ਗੁਰੂ ਪੀਰ ਬਣਾਵਾਂਗੇ, ਸਤਿਗੁਰੂ ਕੇ ਸ਼ਬਦ ਨਾਲ ਜੁੜਦੇ ਹਾਂ, ਸਤਿਗੁਰੂ ਕਾ ਸ਼ਬਦ ਫਿਰ ਸਾਨੂੰ ਅੰਤਰਮੁਖੀ ਬਣਾਉਂਦਾ ਏ। ਜਦੋਂ ਅੰਤਰਮੁਖੀ ਖੋਣਾ ਏ ਤੇ ਕਿਵੇਂ ਖੋਣਾ ਏ? ਕੇਵਲ ਅੱਖਾਂ ਮੀਟਣ ਨੂੰ ਅੰਤਰਮੁਖੀ ਨਹੀਂ ਕਿਹਾ ਜਾਂਦਾ। ਕੇਵਲ ਸਤਸੰਗੀ ਜਨੋ, ਕੇਵਲ ਆਪਣੇ ਅੰਦਰ ਸਰਸਰੀ ਜੀ ਝਾਤ ਜੀ ਮਾਰ ਲੈਣੀ, ਇਸ ਨੂੰ ਨਹੀਂ ਕਿਹਾ ਜਾਂਦਾ। ਉਹ ਸੁਣੋ, ਸਤਿਗੁਰਾਂ ਨੇ ਆਪ ਦੱਸਿਆ ਏ। ਆਖਦੇ ਨੇ ਬਈ ਚੌਥੇ ਪਹਿਰ ਸਭਾ ਕਹਿ ਸੁਰਤਿਆਂ ਉਪਜੈ ਚਾਓ। ਸੁਰਤਿਆਂ ਦਾ ਅਰਥ ਸੁਰਤੀ ਵਾਲੇ ਲੋਕ, ਨਾਮ ਜਪਣ ਵਾਲੇ ਲੋਕ। ਜਿਹੜਾ ਚੌਥਾ ਪਹਿਰ ਦਾ ਅਰਥ ਅੰਮ੍ਰਿਤ ਵੇਲਾ, ਜਿਹੜੇ ਆਪਣੇ ਅੰਦਰੋਂ ਉਸ ਨੌਨਿਧ ਖਜ਼ਾਨੇ ਨੂੰ ਲੱਭਣਾ ਚਾਹੁੰਦੇ ਸਨ, ਅੰਦਰ ਟਿਕਾਏ ਕੋਈ ਵਾਹਿਗੁਰੂ ਦੇ ਨਾਮ ਤੱਕ ਪਹੁੰਚਣਾ ਚਾਹੁੰਦੇ ਨੇ, ਅੰਦਰ ਬੈਠੇ ਕੋਈ ਨਿਰੰਕਾਰ ਤੱਕ ਜਾਣਾ ਚਾਹੁੰਦੇ ਨੇ, ਹਜ਼ੂਰ ਕਹਿਣ ਲੱਗੇ ਉਹਨਾਂ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਪਵੇਗੀ। ਤੇ ਅੰਮ੍ਰਿਤ ਵੇਲੇ ਦੀ ਸੰਭਾਲ ਚਾਹ ਨਾਲ, ਤੇ ਉਹ ਚਾਹ ਕਿਵੇਂ ਪੂਰਾ ਹੋਏਗਾ? ਸਾਹਿਬ ਦਾ ਬਚਨ ਨੇ ਤਿੰਨਾਂ ਦਰਿਆਵਾਂ ਸਿਓ ਦੋਸਤੀ, ਮਨ ਮੁਖ ਸੱਚਾ ਨਾਓ। ਜੇ ਮਨਮੁਖ ਇਕੱਠਾ ਪੜਾਂਗੇ ਨਾ, ਉਦਾਰ ਚ ਆਪਣੇ ਮਨ ਨੂੰ ਮੁੱਖ ਰੱਖਣ ਵਾਲਾ, ਇੱਥੇ ਕਹਿ ਮਨ ਦੇ ਨੰਨੇ ਨੂੰ ਸਿਆਰੀ, ਅਰਥ ਕਹਿ ਅੰਮ੍ਰਿਤ ਵੇਲੇ ਉੱਠ ਕੇ ਆਪਣੇ ਸਤਿਗੁਰੂ ਦਰਿਆ ਨਾਲ ਦੋਸਤੀ ਪਾਉਣੀ। ਕਹਿ ਸਤਿਗੁਰੂ ਨੂੰ ਇੱਥੇ ਸ਼ਬਦ ਵਰਤਿਆ ਗਿਆ ਦਰਿਆ, ਬਾਣੀ ਚ ਆਉਂਦਾ ਹੈ ਹੋਰ ਜਗ੍ਹਾ ਵੀ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਕਰੇ। ਭੱਟਾ ਨੇ ਤੁਹਾਨੂੰ ਗੁਰੂ ਅੰਗਦ ਪਿਤਾ ਲਈ ਵੀ ਇਹ ਸ਼ਬਦ ਵਰਤਿਆ ਜੇ। ਭੱਟ ਜੀ ਆਖਦੇ ਅਮੈ ਦ੍ਰਿਸ਼ਟ ਸ਼ੁਭ ਕਰੈ, ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੁਕੋ ਵਸ ਕਰੈ, ਸਭੈ ਬਲ ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਕੋਵੈ, ਗੁਰ ਨਵਨਿਤ ਦਰਿਆਓ ਜਨਮ ਕਮ ਕਾਲਖ ਧੋਵੈ। ਸਤਿਗੁਰੂ ਇੱਕ ਨੌ ਨੀਤੀਆਂ ਦਾ ਦਰਿਆ ਏ, ਜਿਹਦੇ ਵਿੱਚ ਸੁਰਤੀ ਇਸ਼ਨਾਨ ਕਰੇ ਤੇ ਕਈ ਜਨਮਾਂ ਦੀ ਕਾਲਕ ਧੁੱਪਦੀ ਏ। ਪਿਆਰਿਓ, ਹੁਣ ਗੁਰੂ ਅੰਗਦ ਪਿਤਾ ਮਹਾਰਾਜ ਜੀ ਖੁਦ ਆਖਦੇ ਨੇ ਅੰਮ੍ਰਿਤ ਵੇਲੇ ਉੱਠਣਾ ਤੇ ਚਾਹ ਨਾਲ ਉੱਠਣਾ ਤੇ ਸਤਿਗੁਰੂ ਦਰਿਆ ਨਾਲ ਦੋਸਤੀ ਪਾਣੀ ਕਿਵੇਂ ਪੈਗੀ? ਸਤਿਗੁਰਾਂ ਨੇ ਦੋ ਹਿੱਸਿਆਂ ਵਿੱਚ ਸਮਝਾਇਆ ਏ। ਮਨ ਵਿੱਚ ਵੀ ਗੁਰੂ ਕਾ ਸ਼ਬਦ ਹੋਵੇ, ਮੁਖ ਅੰਦਰ ਵੀ ਗੁਰੂ ਕਾ ਸ਼ਬਦ ਹੋਵੇ। ਮਨ ਅਤੇ ਮੁਖ ਦੋ ਨੇ ਨਾ, ਜਦੋਂ ਕਿਸੇ ਤੇ ਬੜੀ ਵਾਹਿਗੁਰੂ ਦੀ ਕਿਰਪਾ ਹੋ ਜਾਏ ਉਦੋਂ ਸਤਸੰਗੀਓ ਇਹ ਇੱਕ ਹੁੰਦੇ ਤਾਂ ਨਹੀਂ ਤੇ ਹਮੇਸ਼ਾ ਵੱਖ ਰਹਿੰਦੇ ਨੇ। ਜਦੋਂ ਅਸੀਂ ਸ਼ੁਰੂਆਤ ਕਰਦੇ ਹਾਂ ਅਸੀਂ ਹਮੇਸ਼ਾ ਮੁਖ ਤੋਂ ਕਰਾਂਗੇ, ਮੁਖ ਤੋਂ ਪਾਠ ਹੋ ਰਿਹਾ ਏ, ਮਨ ਗੈਰ ਹਾਜ਼ਰ ਹੋ ਜਾਂਦਾ ਏ। ਜ਼ੁਬਾਨ ਤੋਂ ਅਸੀਂ ਬਾਣੀ ਪੜ ਰਹੇ ਆ ਪਰ ਮਨ ਉਹਦੇ ਨਾਲ ਸ਼ਾਮਿਲ ਨਹੀਂ ਹੋ ਰਿਹਾ। ਪਰ ਗੁਰੂ ਅੰਗਦ ਪਿਤਾ ਜੀ ਆਖਦੇ ਜਿਨ੍ਹਾਂ ਅੰਦਰੋਂ ਕੁਝ ਲੱਭਣਾ ਹੈ ਨਾ, ਉਹਨਾਂ ਨੂੰ ਮਨ ਵਿੱਚੋਂ ਵੀ ਵਾਹਿਗੁਰੂ ਕਹਿਣਾ ਪਏਗਾ ਤੇ ਮੁਖ ਵਿੱਚੋਂ ਵੀ ਵਾਹਿਗੁਰੂ ਕਹਿਣਾ ਪਏਗਾ। ਤੇ ਇਹ ਤਾਂ ਹੋਏਗਾ ਜਦੋਂ ਸਤਿਗੁਰੂ ਦਰਿਆ ਨਾਲ ਦੋਸਤੀ ਪਾਵਾਂਗੇ। ਸਤਿਗੁਰੂ ਦੇ ਬਖਸ਼ੇ ਕੋਈ ਗੁਰਸਿੱਖ ਜਿਨ੍ਹਾਂ ਨੇ ਕਦੇ ਇਸ ਦਰਿਆ ਵਿੱਚ ਇਸ਼ਨਾਨ ਕਰਕੇ ਆਪਣੀ ਸੁਰਤੀ ਤੋਂ ਵਿਕਾਰਾਂ ਦੀ ਮੈਲ ਲਾ ਲਈਏ, ਜਿਨ੍ਹਾਂ ਨੇ ਆਪਣੇ ਅੰਦਰੋਂ ਪਾਪਾਂ ਦਾ ਭੋਗ ਪਾ ਲਿਆ ਏ, ਜਿਨ੍ਹਾਂ ਦੇ ਅੰਦਰ ਉਹ ਅੰਮ੍ਰਿਤ ਦੇ ਝਰਨੇ ਛੁੱਟ ਪਏ ਕਹਿਣ, ਸਤਸੰਗੀ ਜਨੋ, ਗਰੀਬ ਨਿਵਾਸ ਪਿਤਾ ਜੀ ਆਖਦੇ ਨੇ ਇਹ ਮਨ ਅਤੇ ਮੁਖ ਇਹ ਦੋਨਾਂ ਵਿੱਚ ਉਹ ਗੁਰੂ ਕਾ ਸ਼ਬਦ ਚਾਹੀਦਾ। ਹੈ ਕਿਵੇਂ? ਕਹਿਣ ਲੱਗੇ ਉਚੇ ਅੰਮ੍ਰਿਤ ਵੰਡੀਏ ਕਰਮੀ ਹੋਏ ਪਸਾਓ। ਪਸਾਓ ਦਾ ਅਰਥ ਇੱਥੇ ਬਖਸ਼ਿਸ਼, ਪਸਾਓ ਦਾ ਅਰਥ ਪਸਾਰਾ ਵੀ ਆਉਂਦਾ ਏ। ਜਪਜੀ ਸਾਹਿਬ ਚ ਪੜ੍ਹਦੇ ਹੋ ਨਾ ਭਈ ਕੀਤਾ ਪਸਾਓ ਏਕੋ ਕਵਾਓ, ਉਚੇ ਪਸਾਓ ਦਾ ਅਰਥ ਪਸਾਰਾ, ਇੱਥੇ ਪਸਾਓ ਦਾ ਅਰਥ ਬਖਸ਼ਿਸ਼। ਜਦੋਂ ਅਸੀਂ ਮਨ ਕਰਕੇ ਤੇ ਮੁਖ ਕਰਕੇ ਗੁਰੂ ਕੇ ਸ਼ਬਦ ਨਾਲ ਜੁੜਾਂਗੇ, ਦੋਨਾਂ ਦੇ ਅੰਦਰ ਗੁਰੂ ਕਾ ਸ਼ਬਦ ਹੋਵੇ ਤੇ ਉਹ ਸ਼ਬਦ ਫਿਰ ਸਾਡੇ ਸ਼ਰੀਰ ਦੇ ਅੰਦਰ ਇੱਕ ਉਹ ਟਿਕਾਣਾ ਏ ਜਿੱਥੇ ਸੁਰਤ ਨੂੰ ਲੈ ਕੇ ਜਾਏਗਾ, ਉੱਥੇ ਕੇਵਲ ਅੰਮ੍ਰਿਤ ਕੀ ਅੰਮ੍ਰਿਤ ਸਤਿਗੁਰੂ ਵਰਤਾਂਦੇ ਕਾਨ, ਉੱਥੇ ਪਿਆਰਿਓ ਕੋਈ ਦੁੱਖ ਨਹੀਂ ਕਲੇਸ਼ ਨਹੀਂ, ਉੱਥੇ ਨਿਰੀ ਬਖਸ਼ਿਸ਼ ਹੀ ਬਖਸ਼ਿਸ਼। ਕਹਿ ਕਈ ਵਾਰ ਸੋਚਦਾ ਵਾ ਇੱਕ ਤਾਂ ਸਤਿਗੁਰੂ ਨੇ ਅੰਮ੍ਰਿਤ ਵੇਲਾ ਕਿਹਾ, ਦੂਸਰਾ ਮਨ ਤੇ ਮੁਖ ਵਿੱਚ ਸ਼ਬਦ ਨੂੰ ਟਿਕਾਉਣ ਲਈ ਆਖਿਆ ਨੀ, ਤੀਸਰਾ ਆਖਿਆ ਨੇ ਬਚਨ ਨਾਲ ਉੱਚੇ ਬਖਸ਼ਿਸ਼ ਤੇ ਅੰਮ੍ਰਿਤ ਵੰਡਿਆ ਜਾ ਰਿਹਾ ਏ। ਜਿਹੜਾ ਧਿਆਨ ਮਾਰੋ ਨਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਵਿਚ ਬਿਰਾਜਮਾਨ ਭਗਤ ਨਾਮਦੇਵ ਜੀ ਵੱਲ, ਭਗਤ ਕਬੀਰ ਸਾਹਿਬ ਜੀ ਵੱਲ ਤੇ ਭਗਤ ਸੈਨ ਜੀ ਵੱਲ ਬਿਲਕੁਲ ਕਰਾਨ ਹੋ ਜਾਈਦਾ। ਕੈਸੀ ਕਲਾ ਵਰਤੀ ਤਿੰਨਾਂ ਦੇ ਉੱਪਰ, ਅੰਮ੍ਰਿਤ ਵੇਲੇ ਕੀ ਕਲਾ ਵਰਤੀ ਤੇ ਵਰਤੀ ਉਦੋ ਜਦੋਂ ਮਨ ਤੇ ਮੁਖ ਦੇ ਅੰਦਰ ਗੁਰੂ ਕਾ ਸ਼ਬਦ ਏ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਨੇ ਜੋ ਬਚਨ ਕਿਹਾ, ਥੋੜਾ ਜਿਹਾ ਉਧਰ ਤਵੱਜੋ ਕਰੀਏ। ਭਾਈ ਸਾਹਿਬ ਕਹਿੰਦੇ, ਦਰਸ਼ਨ ਦੇਖਣ ਨਾਮ ਦੇਵ ਭਲਕੇ ਉੱਠ ਤਿਰ ਲੋਚਨ ਆਵੈ। ਅੰਮ੍ਰਿਤ ਵੇਲੇ ਉੱਠਦੇ ਨੇ ਭਗਤ ਨਾਮ ਦੇਵ ਦੀ ਸੰਗਤ ਵਿਚ ਭਗਤ ਤਿਰਲੋਚਨ ਜੀ ਬੈਠਦੇ ਨੇ। ਦੋਨੋਂ ਜਣੇ ਕਰਦੇ ਕੀ ਕਹਿਣ, ਸਵਾਲ ਜਵਾਬ ਨਹੀਂ ਕਰਦੇ, ਕਿਸੇ ਤੀਸਰੇ ਆਦਮੀ ਦੀ ਗੱਲ ਨਹੀਂ ਕਰਦੇ। ਲੋਕ ਕੀ ਕਰਦੇ ਕਹਿਣ, ਕਦੇ ਉਹ ਗੱਲ ਨਹੀਂ ਕੀਤੀ। ਕਹਿ ਬਹੁਤੀ ਵਾਰੀ ਅਸੀਂ ਜਦੋਂ ਆਪਸ ਚ ਰਲ ਕੇ ਬੈਠਦੇ ਹਾਂ, ਅਸੀਂ ਨਾ ਆਪਣੀ ਗੱਲ ਕਰਦੇ ਹਾਂ, ਨਾ ਸਤਸੰਗੀ ਉਹ ਜਿਹੜਾ ਸਾਹਮਣੇ ਬੈਠਾ ਉਹਦੀ ਗੱਲ ਕਰਾਂਗੇ, ਉਹਦੀ ਕਰਾਂਗੇ ਜਿਹੜਾ ਦੈਰ ਖਾ ਜਾ ਰਹੀ। ਪਰ ਜਿਨ੍ਹਾਂ ਨੇ ਅੰਦਰੋਂ ਕੁਝ ਲੱਭਣਾ ਕੋਏ, ਉਹ ਜਾਂ ਤਾਂ ਆਪਣੇ ਆਪੇ ਦੀ ਗੱਲ ਕਰਨਗੇ ਤੇ ਜਾਂ ਆਪਣੇ ਸਤਿਗੁਰੂ ਦੀ ਗੱਲ ਕਰਨਗੇ। ਕਿਉਂਕਿ ਭਗਤ ਨਾਮਦੇਵ ਤੇ ਭਗਤ ਤਿਰਲੋਚਨ ਜੀ, ਭਾਈ ਸਾਹਿਬ ਕਹਿੰਦੇ, ਦਰਸ਼ਨ ਦੇਖਣ ਨਾਮਦੇਵ ਭਲਕੇ ਉੱਠ ਤਿਰਲੋਚਨ ਆਵੈ। ਭਗਤ ਕਰਨ ਮਿਲ ਦੋਏ ਜਣੇ, ਨਾਮ ਦੇਉ ਕਰ ਚਲਤ ਸੁਨਾਵੈ। ਦੋਨੋਂ ਜਣੇ ਮਿਲ ਕੇ ਗੁਰੂ ਕੇ ਪਿਆਰਿਓ ਭਗਤੀ ਕਰਦੇ ਸਨ। ਜਦੋਂ ਭਗਤੀ ਕਰਕੇ ਰਸ ਮਾਣਨ ਤੋਂ ਵਿਹਲੇ ਹੋਏ, ਉਦੋਂ ਫਿਰ ਭਗਤ ਨਾਮਦੇਵ ਕੁਝ ਅੰਦਰ ਵਰਤ ਰਹੀ ਕਲਾ ਨੂੰ ਭਗਤ ਤਿਰਲੋਚਨ ਨਾਲ ਸਾਂਝੀ ਕਰਦਾ ਹੈ। ਜਦੋਂ ਸਾਂਝੀ ਕਰਦਾ ਏ, ਭਗਤ ਨਾਮਦੇਵ ਕਦੇ ਰੋ ਪੈਂਦਾ ਏ, ਕਦੇ ਚੁੱਪ ਕਰ ਜਾਂਦਾ ਏ, ਕਦੇ ਕੁਝ ਕਹਿਣ ਨੂੰ ਜੀ ਕਰਦਾ ਏ ਤੇ ਕਦੇ ਕੁਝ ਕਿਹਾ ਜਾਂਦਾ ਏ ਤੇ ਕਦੇ ਨਹੀਂ। ਉਸ ਨੂੰ ਦੇਖ ਦੇਖ ਕੇ ਭਗਤ ਤਿਰਲੋਚਨ ਆਖਦਾ, ਨਾਮਿਆਂ ਮੈਂ ਇੱਕ ਰੱਬ ਦੇ ਪਿਆਰੇ ਨਾਲ ਦੋਸਤੀ ਪਾਈਏ, ਮੇਰੇ ਤੇ ਵੀ ਕਿਰਪਾ ਕਰ, ਮੇਰੀ ਵੀ ਬੇਨਤੀ ਕਰ ਉਸ ਮਾਲਕ ਨੂੰ, ਮੈਨੂੰ ਵੀ ਦੀਦਾਰ ਦੀ ਖੈਰ ਪਾਏ। ਤੇ ਭਗਤ ਨਾਮਦੇਵ ਜੀ ਉਸ ਵਕਤ ਮੰਨਦੇ ਕਹਿਣ, ਉਸੇ ਤਰ੍ਹਾਂ ਪਿਆਰ ਵਿੱਚ ਭਿੱਜੇ ਹੋਏ ਜਦੋਂ ਬੇਨਤੀ ਕਰਦੇ ਕਹਿਣ ਤੇ ਅੱਗੋ ਜਵਾਬ ਪਾਉਂਦਾ ਹੈ ਨਿਰੰਕਾਰ ਵੱਲੋਂ, ਇਹ ਭਗਤ ਨਾਮਦੇਵ, ਜਦੋਂ ਵੀ ਮੈਂ ਕਿਸੇ ਨੂੰ ਮਿਲਿਆ ਵਾ ਉਦੋਂ ਉਸ ਬੰਦੇ ਦੀ ਭੇਟਾ ਲੈ ਕੇ ਉਹਨੂੰ ਨਹੀਂ ਮਿਲਿਆ, ਜਦੋਂ ਵੀ ਮਿਲਿਆ ਵਾ ਮੈਂ ਕਿਸੇ ਤੇ ਤਰੁੱਟ ਕੇ ਉਸ ਨੂੰ ਮਿਲਦਾ ਹਾਂ। ਭੇਟਾ ਨਾ ਤਾਂ ਇਹ ਪਿਆਰਿਓ ਪੈਸਿਆਂ ਦੀ ਹੈ, ਨਾ ਡਾਲਰਾਂ ਦੀ ਏ, ਨਾ ਸੋਨੇ ਚਾਂਦੀ ਨੂੰ ਉਹ ਲੈ ਕੇ ਅੱਜ ਤੱਕ ਕਿਸੇ ਨੂੰ ਮਿਲਿਆ ਏ। ਹਾਂ ਇਹ ਵੀ ਧਿਆਨ ਰੱਖਣਾ, ਉਹ ਸਾਡੇ ਪਾਠ, ਸਾਡੀ ਪੂਜਾ, ਸਾਡੀ ਕੀਤੀ ਸੇਵਾ, ਉਹ ਸਿਮਰਨ ਦੀ ਵੀ ਉਹ ਭੇਟਾ ਲੈ ਕੇ ਨਹੀਂ ਜੇ ਮਿਲਦਾ ਪਿਆਰਿਓ, ਉਹ ਜਦੋਂ ਮਿਲਦਾ ਏ ਉਹ ਆਪਣੇ ਤਰਕ ਕਰਕੇ ਉਹ ਤਰੁੱਟ ਕੇ ਕਿਸੇ ਨੂੰ ਦੀਦਾਰ ਦਿੰਦਾ ਏ। ਦੂਸਰਾ ਕਹਿਣ ਲੱਗੇ, ਭਗਤੀ ਕਰਨੀ ਜ਼ਰੂਰ ਏ, ਪਰ ਭਗਤੀ ਦਾ ਮਾਣ ਹੰਕਾਰ ਨਾ ਆਵੇ। ਹਰਨਾਕਸ਼ ਵੀ ਜਪ ਤਪ ਕਰਦਾ ਏ, ਪਰ ਉਹਦਾ ਜਪ ਤਪ ਪ੍ਰਵਾਨ ਨਾ ਹੋਇਆ, ਅਹੰਕਾਰੀ ਬਣ ਗਿਆ। ਰਾਵਣ ਦੇ ਕੋਲ ਬੜਾ ਜਪ ਤਪ ਏ, ਪਰ ਉਹਨੂੰ ਕਿਤਾਬ ਬ੍ਰਹਮ ਗਿਆਨੀ ਦਾ ਨੀ ਮੂਰਖ ਦਾ ਮਿਲ ਗਿਆ। ਤਾਂ ਹੀ ਗਰੀਬ ਨਵਾਜ ਪਿਤਾ ਨੇ ਰਹਿਮਤ ਕੀਤੀ, ਕਹਿ ਸਤਿਗੁਰਾਂ ਨੇ ਬਾਰ ਬਾਰ ਇਹ ਬਚਨ ਕਿਹਾ ਏ, ਕਹਿੰਦੇ ਭਈ ਆਪ ਛੱਡ ਸਦਾ ਰਹਿ ਪਰਣੈ, ਗੁਰ ਬਿਨ ਅਵਰ ਨਾ ਜਾਣੈ ਕੋਈ, ਆਪਾਂ ਨੀ ਕਦੇ ਬਣਨ ਦੇਣਾ। ਹੁਣ ਭਗਤ ਤਿਰਲੋਚਨ ਨੂੰ ਜਦੋਂ ਦੀਦਾਰ ਦਿੱਤੇ ਨੇ, ਭਗਤ ਨਾਮਦੇਵ ਨੂੰ ਵਾਹਿਗੁਰੂ ਨੇ ਪਹਿਲਾਂ ਕਿਹਾ, ਮੈਂ ਭਗਤ ਤਿਰਲੋਚਨ ਨੂੰ ਦੀਦਾਰ ਦੇ ਰਿਹਾ ਵਾ ਉਹਦੀ ਭਗਤੀ ਕਰਕੇ ਨਹੀਂ। ਨਾਮਿਆ ਜਦੋਂ ਤੂੰ ਮੈਨੂੰ ਪਾ ਲਿਆ, ਮੈਂ ਤੇਰੀ ਬਦੌਲਤ ਉਹਦੇ ਤੇ ਤਰੁੱਟ ਕੇ ਅੱਜ ਉਹਨੂੰ ਵੀ ਦੀਦਾਰ ਦਿਆਂਗਾ। ਭਗਤ ਨਾਮਦੇਵ ਜੀ ਵਿਚੋਲੇ ਬਣ ਗਏ, ਪਰ ਵਿਚੋਲੇ ਐਸੇ ਨਹੀਂ ਬਣੇ ਭਈ ਭਗਤ ਤਿਰਲੋਚਨ ਜੀ ਨੇ ਕੋਈ ਮਾਇਆ ਦਿੱਤੀ ਏ, ਨਾਮੇ ਨੇ ਕੋਈ ਭੇਟਾ ਦੱਸੀ ਏ, ਅੱਜ ਇਹ ਕੁਝ ਚੱਲਦਾ ਪਿਆ ਜੇ। ਬੁਰਾ ਨਾ ਮਨਾਇਓ, ਗੁਰੂ ਕਿਉ ਸਿੱਖੋ, ਅਸੀਂ ਅੰਮ੍ਰਿਤਧਾਰੀ ਹੋ ਕੇ ਵੀ ਅਸੀਂ ਕੁਝ ਨਹੀਂ ਕਰਨਾ ਚਾਹੁੰਦੇ, ਸਾਡੀ ਵੀ ਇੱਛਾ ਇੰਨੀ ਕੋਈ ਕਿ ਕੋਈ ਮਨੁੱਖ ਆ ਜਾਏ ਅਸੀਂ ਉਹਦੀ ਰੱਜ ਕੇ ਸੇਵਾ ਡਾਕਟਰ ਨਾਲ ਕਰੀਏ ਤੇ ਰੱਬ ਸਾਡੀ ਝੋਲੀ ਪਾ ਜਾਵੇ, ਐਸਾ ਨਹੀਂ ਹੋਏਗਾ। ਸਲੋਕ ਦੋ ਨੇ ਅੱਜ, ਪਹਿਲਾਂ ਤੁਸਾਂ ਨੇ ਅੱਜ ਸੁਣਿਆ ਜਿੰਨੀ ਨਾਮ ਧਿਆਇਆ, ਇੱਥੇ ਇਹ ਨਹੀਂ ਅਕਦਰੇ ਸ਼ਬਦ ਆਇਆ ਵੀ ਜਿਸ ਕਿਸੇ ਨੇ ਦੂਸਰੇ ਨੂੰ ਭੇਟਾ ਦਿੱਤੀ ਤੇ ਉਸ ਦੀ ਘਾਲਣਾ ਪੂਰੀ ਹੋ ਗਈ। ਜਿਸ ਵੀ ਮਨੁੱਖ ਨੇ ਭੈਣ ਨੂੰ ਆਪਣੀ ਮਿਹਨਤ ਕਰਨੀ ਪਏਗੀ, ਭਰਾ ਨੂੰ ਆਪ ਜਪਣਾ ਪਏਗਾ, ਮਾਂ ਨੂੰ ਵੱਖਰਾ ਏ, ਪਿਤਾ ਨੂੰ ਵੱਖਰਾ ਏ, ਮਿੱਤਰਾਂ ਨੂੰ ਵੱਖਰਾ ਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਇਹ ਦੋਸਤੀ ਦੇ ਬਾਰੇ ਸਤਿਗੁਰਾਂ ਨੇ ਬਚਨ ਕਹੇ, ਨਾਮ ਦੇਵ ਤੇ ਭਗਤ ਤਰਲੋਚਨ ਦੀ ਦੋਸਤੀ, ਪਰ ਦੋਨੋਂ ਮਿਲ ਕੇ ਭਗਤੀ ਕਰਦੇ ਸਨ ਤੇ ਭਗਤੀ ਤੋਂ ਬਾਅਦ ਜਦੋਂ ਅੰਤਾਂ ਦਾ ਭਰਿਆ ਹੋਇਆ ਮਨ ਕਹਿ ਉਦੋਂ ਸਹਿਜੇ ਭਗਤ ਨਾਮ ਦੇ ਬੇਨਤੀ ਕਰਦੇ ਨੇ। ਵਾਹਿਗੁਰੂ ਦੀ ਕਿਰਪਾ ਹੁੰਦੀ ਏ, ਭਗਤ ਤਰਲੋਚਨ ਜੀ ਨੂੰ ਦੀਦਾਰ ਹੋ ਜਾਂਦਾ ਏ, ਪਰ ਅਸੀਂ ਕੀ ਕਈ ਕਾਰਵਾਰ ਕਰਦੇ ਆ, ਆਪ ਨਾ ਕੁਝ ਕਰੀਏ, ਜਣੇ ਖੜੇ ਨੂੰ ਕਹੀਏ ਜੀ ਮੇਰੀ ਅਰਦਾਸ ਕਰਿਆ ਜੇ। ਜੇ ਸਾਡੀਆਂ ਅਰਦਾਸਾਂ ਨਾਲ ਉਹ ਅੰਦਰੋਂ ਅੰਮ੍ਰਿਤ ਮਿਲਦਾ ਹੋਵੇ, ਇੱਕ ਦਿਹਾੜੀ ਅੰਦਰ 100 ਵਾਰ ਅਸੀਂ ਕਰਨ ਨੂੰ ਤਿਆਰ ਆ। ਨਾ ਪਿਆਰਿਓ ਇੱਕ ਚੇਤਾ ਰੱਖੋ, ਮੇਰੇ ਸਾਹਿਬ ਕਹਿੰਦੇ ਆਪਣ ਹੱਥੀ ਆਪਣਾ, ਆਪੇ ਹੀ ਕਾਰ ਸਵਾਰੀ ਹੈ। ਦੂਸਰੀ ਗੱਲ, ਮੇਰਾ ਵਾਹਿਗੁਰੂ ਉਹ ਹੈ ਅੰਤਰਜਾਮੀ, ਉਹ ਕੱਲੇ ਕੱਲੇ ਦੇ ਅੰਦਰ ਨੂੰ ਜਾਣਦਾ ਏ। ਜੇ ਕਿਸੇ ਨੂੰ ਅੱਜ ਰਸ ਆਇਆ ਏ ਤਾਂ ਇਹ ਉਹਦੀ ਕਿਰਪਾ ਨਾਲ, ਜੇ ਕਿਸੇ ਨੂੰ ਨਹੀਂ ਆਇਆ ਤੇ ਉਹ ਵੀ ਉਸ ਵਾਹਿਗੁਰੂ ਦੀ ਨਿਗਾਹ ਚੱਲੇ ਵੇ। ਉਹ ਚਾਹੁੰਦਾ ਅਜੇ ਇਹਦੇ ਪਾਪਾਂ ਨੂੰ ਧੋਵਾਂ, ਇਹ ਕਈ ਜਨਮਾਂ ਦਾ ਸੌਦਾ ਏ, ਇਹ ਕਾਲੀਆਂ ਪੈਣ ਵਾਲੀਆਂ ਕੋਈ ਚੀਜ਼ਾਂ ਨਹੀਂ ਕਹਿਣ। ਸਾਨੂੰ ਤਾਂ ਇੱਕੋ ਗੱਲ ਤੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ, ਦਾਤਾ ਜਿਵੇਂ ਅੱਜ ਲਾਇਆ ਈ ਆਪਣੇ ਸ਼ਬਦ ਨਾਲ, ਸਦਾ ਲਈ ਰਜਵਾਂ ਨਿਤਨੇਮ ਕਰਾਂਦਾ ਰਹੋ। ਇਸ ਤੋਂ ਵੱਧ ਨਾ ਮੈਂ ਕੁਝ ਮੰਗਦਾ ਤੇ ਨਾ ਕੁਝ ਕਹਿੰਦਾ ਵਾਂ। ਜਦੋਂ ਅਸੀਂ ਕੁਝ ਕਹਿਣ ਦਾ ਯਤਨ ਕਰਾਂਗੇ ਉਦੋਂ ਟੁੱਟ ਜਾਵਾਂਗੇ, ਉਦੋਂ ਅਸੀਂ ਇਸ ਰਾਹ ਤੋਂ ਥਿੜਕ ਜਾਵਾਂਗੇ। ਸਿੱਖ ਨੇ ਕਹਿਣਾ ਕੁਛ ਨਹੀਂ, ਇਹਨੇ ਤਾਂ ਆਪਣਾ ਸੀਸ ਝੁਕਾਉਣਾ ਹੈ ਸਤਸੰਗੀ ਜਨੋ। ਤੇ ਜਦੋਂ ਸੀਸ ਝੁਕ ਗਿਆ, ਝੁਕਦਿਆਂ ਝੁਕਦਿਆਂ ਅੰਦਰੋਂ ਉਹ ਜਦੋਂ ਝੁਕੇਗਾ, ਫਿਰ ਸਤਿਗੁਰੂ ਗੁਰੂ ਅੰਗਦ ਪਿਤਾ ਨੂੰ ਕਿਹਾ ਸੀ ਨਾ ਬਾਬਾ ਅਮਰਦਾਸ ਜੀ ਨੇ, ਗਰੀਬ ਨਿਵਾਸ, ਅੱਜ ਆਪ ਜੀ ਦੀ ਸੇਵਾ ਕਰਦਿਆਂ ਕਰਦਿਆਂ ਮੈਂ ਡਿੱਗ ਪਿਆ ਜੇ ਸਤਿਗੁਰੂ ਜੀ, ਹੁਣ ਮੈਂ ਡਿੱਗਣ ਲੱਗ ਪਿਆ ਵਾਂ। ਗੁਰੂ ਅੰਗਦ ਸਾਹਿਬਾਨ ਪਿਤਾ ਨੇ ਫਰਮਾਇਆ ਸੀ, ਪੁਰਖਾ ਬਸ ਲੋਕਾਂ ਨੂੰ ਨਾ ਅੰਦਰੋਂ ਡਿੱਗਣਾ ਨਹੀਂ ਆਉਂਦਾ। ਅਮਰਦਾਸ, ਜਿਹੜੇ ਦਿਨ ਮੇਰੇ ਘਰ ਪਹਿਲੇ ਦਿਨ ਪ੍ਰਵੇਸ਼ ਕੀਤਾ ਸੈ, ਤੂੰ ਅੰਦਰੋਂ ਉਸੇ ਦਿਨ ਹੀ ਗੁਰੂ ਦੇ ਚਰਨਾਂ ਵਿਚ ਡਿੱਗ ਪਿਆ ਸੈ, ਪਰ ਕਦੇ ਕਦੇ ਅੰਦਰੋਂ ਉੱਠ ਖਲੋਂਦਾ ਸੀ ਅਹੰਕਾਰ। ਅੱਜ ਉਹ 12 ਸਾਲਾਂ ਵਿਚ ਉਹ ਮੁੱਕ ਗਿਆ ਏ। ਅੱਜ ਤੂੰ ਕੇਵਲ ਬਾਹਰੋਂ ਨਹੀਂ ਡਿੱਗਾ, ਤੂੰ ਅੰਦਰੋਂ ਵੀ ਗੁਰੂ ਨਾਨਕ ਪਿਤਾ ਦੇ ਸ਼ਬਦ ਕੋਲ ਤੂੰ ਡਿੱਗ ਪਿਆ ਏ। ਤੇ ਮੈਂ ਚਾਹੁੰਦਾ ਸਾਂ ਤੂੰ ਕਦੋਂ ਅੰਦਰੋਂ ਗੁਰੂ ਦੇ ਚਰਨਾਂ ਵਿਚ ਡਿੱਗੇ, ਤੇ ਮੈਂ ਤੈਨੂੰ ਡਿੱਗੇ ਹੋਏ ਨੂੰ ਚੁੱਕ ਕੇ ਗੁਰੂ ਨਾਨਕ ਪਿਤਾ ਦੇ ਤਖ਼ਤ ਤੇ ਬਿਠਾਵਾਂ। ਤੇ ਕਿੱਥੇ ਬਿਠਾ ਦਿੱਤਾ ਏ ਭੱਟ ਸਾਹਿਬਾਨ ਕਹਿੰਦੇ, ਧੰਨ ਗੁਰੂ ਅਮਰਦਾਸ ਪਿਤਾ ਦੇ ਸੰਬੰਧ ਅੰਦਰ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੈ ਕਹਿਤੈ ਭਰਪੂਰ ਸ਼ਬਦ ਦੀਪਕ ਦੀ ਪਾਇਓ, ਜੇ ਸਿੱਖੈ ਸੰਗ੍ਰਹਿ ਤਤ ਹਰ ਚਰਨ ਮਿਲਾਇਓ, ਨਾਨਕ ਕੁਲ ਨਿਮਲ ਅਵਤਰਿਓ, ਅੰਗਦ ਲੈਣੇ ਸੰਗ ਕੋ। ਗੁਰੂ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ, ਹੇ ਗੁਰੂ ਅਮਰਦਾਸ ਪਿਤਾ ਮਹਾਰਾਜ ਤੁਸੀਂ ਆਪ ਨਾਰਾਇਣੋ। ਲੋਕ ਤਾਂ ਕਹਿੰਦੇ ਨੇ ਜਨਮ ਮਰਨ ਤੋਂ ਰਹਿਤ ਕਰੀ, ਸਤਿਗੁਰੂ ਜਦੋਂ ਕੋਈ ਤੇਰੇ ਸ਼ਬਦ ਨਾਲ ਜੁੜਦਾ ਏ ਉਹ ਕਦੇ ਅਰਦਾਸ ਨਹੀਂ ਕਰੇਗਾ ਜਨਮ ਮਰਨ ਤੋਂ ਮੈਨੂੰ ਰਹਿਤ ਕਰ, ਉਹ ਤਾਂ ਕਹੇਗਾ ਗਰੀਬ ਨਿਵਾਸ ਮੈਂ ਤੇਰੇ ਤੋਂ ਤਾਂ ਅੱਜ ਤੱਕ ਤਨ ਕਰਕੇ ਨੇੜੇ ਬਹੁਤ ਵਾਰੀ ਆਇਆ, मन करके दूर रहिंदा सां, जदों तेरी कृपा नाल मन करके तेरी हजूरी विच आया, इना सुख ते आनंद मिलिया है। मेरी अरदास दाता, जितने तेरी रजा विच जन्म मिलन, मेनू ओने की जन्म मिल जान परवान कैन, इत कृपा करी हर जन्म दे अंदर इसे तरह अपने चरणा नाल जोड़ के रखी। ये नहीं कहिंदे जन्म ना कोवे, जन्म तो सी ताई प्यारे भजदे आ क्योंकि एदे विच सुख नहीं मिल सकया। सुख मिलना सी गुरु के शब्द कोल आके, भगत कबीर साहब आखनी बचन क्या है ना, वो आखदे ने हर का बिलोवना बिलोवो मेरे भाई, आ भैणा भरावां ते लोकां नाल कादे लई झगड़े पा बैंदे हो, जदों कहिंदे हो दूसरियां दी गल करदे हो। भगत जी कहिंदे आओ अपने अंदर कोई मधाणी पाओ, मधाणी ऐसी पाओ हर का बिलोवना बिलोवो मेरे भाई, पर कहन लगे भाई सहज बिलोवो जैसे तत न जाई, आत्मक अडोलता विच टिक के इस अंदर मधाणी पांदे रहो। वो मधाणी किवें पानी अंदर, साहब ने ओदा भी जवाब दिता जे, साहब कहिंदे तन कर मटकी मन माहे बिलोई, इस मटकी में शब्द संजोई। शरीर कह मानु कचाटी, मन कह मधाणी, ते इस मधाणी दे नाल ग्रीक अनुवाद पिता दा बचन कह, इस शरीर मटकी दे अंदर संजोई दा अर्चे जाग लगानी, गुरु शब्द दी जाग लगा के अंदर अंदर की किसनू रिड़क, ते एहो जा रिड़का दे ई मन रिड़किया की जावे। मन दी मधाणी ए, मधाणी नू कोई खिलौंदा ए, सतसंगियो मधाणी तां खिलदी ए। साहब आखदे ने शब्द नाल इस मन नू तुसी रिड़क दियो, असी की करदे आ, मन नू मालक बना लिया है ते मन सानू रिड़की जा रहा है। मन कहिंदा तू ना धर्म दी दुनिया च आ की पिया है, जो मन कहिंदा है, जे मन कवे सवेरे नहीं उठना अस नहीं उठदे। मन सानू कहिंदा शराब पीन लई पीने आ, मन कहिंदा निंदा करन लई असी करदे आ, मन जो कवे ओ करी जाइए, ते फिर आखना जी पता नहीं सुख क्यों नहीं। हजूर कहिंदे मन नू मधाणी दी तरह तू रिड़क के रख दे। भगत कबीर साहब ने श्लोकां विच तां होर भी कहा, कहिंदे छे दुश्मन अंदर ने, ते सब तो वड्डा ते पहला दुश्मन ने मन। उच्चे बचन कीता ने, कहन लगे कबीर एक मरण ते दोहे मुए, दोहे मरण ते चार, चार मरण ते छह मुए, चार पुरख दोए नार। सब तो वड्डा पहला कह सतसंगी जनो मन दुश्मन, हुण इस मन नू मारना सी, पर असी इस मन नू आगू बना के बह जाने हैं। जदों भी किधरे धर्म दी दुनिया च आईए, सतगुरु जी ने बचन कहा जे प्यारियो सब तो पहला मन नू मल दल दियो। इहदी सुनो ही ना, केवल अपने गुरु दी आवाज सुनो, मन दी आवाज नहीं सुननी। कै जिहड़े दिन मन दी आवाज बंद हो जाएगी, उस दिन दूसरी अंदरों मौत होएगी जात अभिमान दी। मैं 84 लाख जून दा सरदार हां, मैं आम जातां विचों मैं बहुत चंगा वां। सतसंगियो ए भावना मन तों बाद दूसरी अंदर गुरु शब्द नाल मौत होएगी, तीसरी होएगी आ शरीर दा मोह दे अध्यास, जिदे नाल दिन रात जुड़े आ, असी नहीं एदे मोह तों बच सकदे। गुरु का शब्द पहला मन मारेगा, फिर जात अभिमान मरेगा, फिर शरीर दा मोह मरेगा, ते जदो ए तीन मर गए ते चौथा उस तों बाद मरेगा कुसंग। एक तां कुसंग इना साकत पुरशां दी संगत विच बहना, उना दी गल्लां सुननियां, ए नहीं गल अंदर दी चल रही जे प्यारे हो, मन करके भी उना गल्लां दे कोल उना ख्यालां नू लै के न जाना, जिन्हां नू असी विकार कहिंदे आ। कोल कोई दूजा नहीं है, असी कल्ले आ। कई वार असी बाहरों बड़े नाते धोते चंगे खवाने आ, ਪਰ ਮਨ ਕਰਕੇ ਅਸੀਂ ਸ਼ਬਦ ਕੋਲ ਨਹੀਂ, ਮਨ ਕਿਸੇ ਕੁਸੰਗ ਵਿੱਚ ਜਾ ਕੇ ਬੈਠਦਾ ਹੈ, ਬਹੁਤ ਔਖਾ ਏ ਉਹਦੇ ਤੋਂ ਬਚਣਾ। ਪਰ ਗੁਰੂ ਕਿਰਪਾ ਵਰਤ ਜਾਵੇ ਤਾਂ ਪਿਆਰੇ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਨੇ ਨਾ, ਜੇ ਤਾਂ ਸਿੱਖੀ ਕਮਾਈਏ ਆਪਾਂ ਤੇ ਅੰਤਾਂ ਦੀ ਔਖੀ ਏ, ਅਸੀਂ ਇਹਦੇ ਚ ਕਾਮਯਾਬ ਨਹੀਂ ਹੋ ਸਕਦੇ। ਤੇ ਜੇਕਰ ਸਤਸੰਗਿਓ ਅਸੀਂ ਆਪਣੀ ਮਰਜ਼ੀ ਨੂੰ ਤਿਆਗ ਕੇ ਸਤਿਗੁਰੂ ਪਿਤਾ ਜੀ ਦੀ ਮਿਹਰ ਦੇ ਪਾਤਰ ਬਣ ਜਾਈਏ, ਆਪਣਾ ਆਪ ਸਤਿਗੁਰੂ ਦੇ ਖਵਾਤੇ ਕਰ ਛੱਡੀਏ, ਤੇ ਫਿਰ ਕੁਝ ਵੀ ਔਖੀ ਨਹੀਂ ਹੈ। ਕਿਉਂਕਿ ਫਿਰ ਸਾਡੀ ਆਪਣੀ ਕੋਈ ਸਿਆਣਪ ਨਹੀਂ ਚੱਲਣੀ। ਜਦੋਂ ਛੋਟਾ ਬੱਚਾ ਹੋਵੇ ਉਦੋਂ ਬੱਚੇ ਨੂੰ ਕੋਈ ਚਿੰਤਾ ਨਹੀਂ, ਕੁਝ ਹੋਰਾ ਨਹੀਂ, ਮਾਂ ਦੀ ਮੌਜ ਏ ਪਿਆਰਿਓ। ਭਾਵੇਂ ਉਹ ਗਰੀਬ ਘਰ ਜਨਮ ਹੋਇਆ ਚਾਹੇ ਅਮੀਰ, ਜਿੱਥੇ ਮਾਪਿਆਂ ਨੇ ਰੱਖਿਆ ਉੱਥੇ ਬੱਚਾ ਰਹਿੰਦਾ, ਕਦੇ ਗਿਲਾ ਸ਼ਿਕਵਾ ਨਹੀਂ ਜੇ ਕਰਦਾ। ਜਿਉਂ ਜਿਉਂ ਵੱਡੇ ਹੋਈਦਾ ਤਿਉਂ ਤੋਂ ਅੰਦਰ ਗਿਲੇ ਨੇ, ਸ਼ਿਕਵੇ ਨੇ, ਇਹ ਘਰ ਮਾੜਾ, ਇਹ ਮੇਰਾ ਮੰਜਾ ਮਾੜਾ, ਮੇਰਾ ਆਲਾ ਦੁਆਲਾ ਮਾੜਾ। ਪਰ ਬੱਚੇ ਨੂੰ ਤਾਂ ਇਹਨਾਂ ਗੱਲਾਂ ਦਾ ਕੋਈ ਖਿਆਲ ਨਹੀਂ। ਜੇ ਉਹਨੂੰ ਖਿਆਲ ਨਹੀਂ ਤੇ ਪਿਆਰਿਓ ਉਹਨੂੰ ਚਿੰਤਾ ਵੀ ਕੋਈ ਨਹੀਂ, ਉਹਦੀ ਟੋਟਲ ਚਿੰਤਾ ਮਾਪਿਆਂ ਨੂੰ ਏ। ਸਾਹਿਬ ਕਹਿੰਦੇ ਓਏ ਤੂੰ ਮਨ ਨੂੰ ਮਾਰ ਦੇ, ਹੋ ਜਾ ਗੁਰੂ ਨਾਨਕ ਤੇ ਧੰਨ, ਗੁਰੂ ਅੰਗਦ ਪਿਤਾ ਦੀ ਗੋਦ ਵਿੱਚ ਨਿੱਕਾ ਜਿਹਾ ਅਣਜਾਣ ਬੱਚਾ ਬਣ ਜਾ। ਇੱਕ ਦਿਨ ਬਚਨ ਪੜ੍ਹ ਰਿਹਾ ਸਾਂ, ਭਗਤ ਕਬੀਰ ਸਾਹਿਬ ਜੀ ਫੁਰਮਾ ਰਹੇ ਸਨ, ਉਹ ਆਖਣ ਲੱਗੇ ਤੂੰ ਸਤਿਗੁਰ ਹੋ ਨੌਤਨ ਚੇਲਾ। ਕਹਿੰਦੇ ਜੀ ਮੈਂ ਤੁਹਾਡਾ ਨਵਾਂ ਚੇਲਾ ਵਾਂ। ਜਿਹੜਾ ਬੰਦਾ ਪੁਰਾਣਾ ਹੋਏਗਾ ਉਹ ਕਹੇਗਾ ਮੈਂ ਇੰਨੇ ਚਿਰ ਤੂੰ ਆ ਰਿਹਾ, ਤੂੰ ਕੱਲ ਆਇਆ ਏ, ਅੱਜ ਮੈਨੂੰ ਮਤਾਂ ਦੇਣਾ ਏ। ਇਹ ਕੇਵਲ ਇਹ ਸਰੀਰ ਕਰਕੇ ਨਹੀਂ, ਪੁਰਾਣਾ ਅਹੰਕਾਰ ਵੀ ਪੁਰਾਣਾ ਚੱਕੀ ਫਿਰਦਾ ਹੈ। ਤੇ ਜਿਹੜਾ ਨਵਾਂ ਆਏਗਾ ਨਾ, ਉਹ ਘੜੀ ਮੁੜੀ ਕਹੇਗਾ ਜੀ ਮੈਨੂੰ ਪਤਾ ਕੁਛ ਨਹੀਂ, ਜੇ ਤੁਸੀਂ ਦੱਸਿਆ ਜੇ ਮੈਂ ਅਣਜਾਣ ਆ। ਭਗਤ ਜੀ ਕਹਿੰਦੇ ਓਏ ਧਰਮ ਦੀ ਦੁਨੀਆ ਅੰਦਰ ਸਤਿਗੁਰੂ ਦੇ ਸਾਹਮਣੇ ਆ ਕੇ ਇੰਜ ਜੀਵਨ ਬਤੀਤ ਕਰੋ ਜਿਵੇਂ ਬਿਲਕੁਲ ਅਸੀਂ ਨਵੇਂ ਅਜੇ ਆਇਆ, ਸਾਨੂੰ ਕੁਝ ਵੀ ਨਹੀਂ ਪਤਾ। ਅਹੰਕਾਰ ਛੱਡ ਕੇ, ਅਹੰਕਾਰ ਬਣਾ ਕੇ ਨਹੀਂ। ਤੂੰ ਮੈਂ ਬੇਨਤੀ ਕਰ ਰਿਹਾ ਸਾਂ, ਜੇ ਬੱਚੇ ਨੇ ਗਿਲਾ ਸ਼ਿਕਵਾ ਨਹੀਂ ਕੀਤਾ ਤੇ ਮਾਂ ਪਿਓ ਨੇ ਸਾਰੀ ਜਿੰਮੇਵਾਰੀ ਆਪ ਸੰਭਾਲੀਏ, ਜਦੋਂ ਅਸੀਂ ਗਿਲੇ ਸ਼ਿਕਵੇ ਛੱਡਾਂਗੇ ਤੇ ਸਤਿਗੁਰੂ ਮਾਂ ਪਿਓ ਬਣ ਕੇ ਸਾਡੀ ਪਾਲਣਾ ਕਰੇਗਾ। ਦੁਨਿਆਵੀ ਮਾਂ ਪਿਓ ਤੇ ਕਦੇ ਕਹਿ ਸਕਦੇ ਨੇ ਬੱਚਿਆ ਭਈ ਤੂੰ ਮੰਗਣਾ ਵੱਡਾ ਘਰ ਮੇਰੇ ਕੋਲ ਨਹੀਂ ਹੋ, ਪਰ ਜਦੋਂ ਸਤਿਗੁਰੂ ਦੇ ਬੱਚੇ ਬਣੀਏ ਤੇ ਸਤਿਗੁਰੂ ਉਦੋਂ ਇਹ ਤਾਂ ਨਹੀਂ ਕਹਿੰਦੇ ਸਿੱਖ ਨੂੰ ਮੇਰੇ ਕੋਲ ਇਹ ਕੁਝ ਨਹੀਂ, ਤੇਰੀਆਂ ਮੰਗਾਂ ਵੱਡੀਆਂ ਨੇ। ਅਸੀਂ ਕਹਿੰਦੇ ਹਾਂ ਸਤਿਗੁਰੂ ਮਹਾਰਾਜ ਸਾਨੂੰ ਤੇਰੇ ਚਰਨਾਂ ਕਮਲਾਂ ਦੀ ਪ੍ਰੀਤ ਚਾਹੀਦੀ ਏ, ਤੇ ਸਤਿਗੁਰੂ ਕਹਿੰਦਾ ਨਾ ਸਿੱਖਾ ਮੈਂ ਤੈਨੂੰ ਨਿਰੰਕਾਰ ਦੇ ਘਰ ਦਾ ਮਾਲਕ ਬਣਾ ਕੇ ਉਹਦਾ ਰੂਪ ਬਣਾਉਣਾ ਚਾਹੁੰਦਾ ਵਾ। ਜਿੱਥੇ ਜਿੱਥੇ ਉਹਦਾ ਹੁਕਮ ਚੱਲੇ ਉੱਥੇ ਤੇਰਾ ਚੱਲੇ। ਖੈਰ ਮੈਂ ਬੇਨਤੀ ਕਰ ਰਿਹਾ ਸਾ, ਜੇ ਭਗਤ ਕਬੀਰ ਸਾਹਿਬ ਕਹਿੰਦੇ ਪਹਿਲਾਂ ਮਨ ਮਾਰੋ, ਇਹ ਅਸੀਂ ਨਹੀਂ ਮਾਰਾਂਗੇ ਫਿਰ ਕੋਈ ਗੱਲ ਆਏਗੀ। ਗੁਰੂ ਸ਼ਬਦ ਦੀ ਜਦੋਂ ਮਧਾਣੀ ਪਵੇ ਮਨ ਮਰੇਗਾ। ਜਾਤ ਅਭਿਮਾਨ ਤੀਸਰਾ ਦੇ ਅਧਿਆਸ ਤੇ ਚੌਥਾ, ਫਿਰ ਅੰਦਰੋਂ ਮਨ ਕੁਸੰਗ ਵੀ ਛੱਡ ਜਾਏਗਾ। ਤੇ ਇਹਦੇ ਨਾਲ ਕਣ ਦੋ ਚੀਜ਼ਾਂ ਹੋਰ, ਇੱਕ ਕਹਿ ਤ੍ਰਿਸ਼ਨਾ ਤੇ ਦੂਸਰੀ ਕਹਿ ਨਿੰਦਾ। ਦੋ ਹੋ ਗਈਆਂ ਇਸਤਰੀ ਵਾਚਕ ਤੇ ਚਾਰ ਹੋ ਗਏ ਪੁਲਿੰਗ ਪੁਰਖ ਵਾਚਕ। ਇਹਦਾ ਅਰਥ ਕਹਿ ਇਹ ਜਿਹੜੀ ਗਿਣਤੀ ਕੀਤੀ ਨਾ, ਏਕ ਮਰਨ ਤੇ ਦੋ ਮੂਏ, ਦੋ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਏ, ਚਾਰ ਪੁਰਖ ਦੋਏ ਨਾਰ, ਇਹ ਗੁਰੂ ਸ਼ਬਦ ਅੰਦਰੋਂ ਮਾਰੇਗਾ। ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਰਹਿਮਤ ਵਰਤਾਈ ਕਹਿ। ਸਾਹਿਬ ਆਖਰੇ ਨੇ ਹਰ ਕਿਸੇ ਦੇ ਅੰਦਰ ਅੰਮ੍ਰਿਤ ਝਰ ਰਿਹਾ ਕਹਿ, ਜਿਹੜਾ ਮਨ ਅਤੇ ਮੁਖ ਦੇ ਅੰਦਰ ਗੁਰੂ ਕੇ ਸ਼ਬਦ ਨੂੰ ਟਿਕਾ ਕੇ ਉਹਦਾ ਰੇੜਕਾ ਪਾਈ ਰੱਖਦਾ, ਦਿਨੇ ਵੀ ਪਾਉਂਦਾ ਰਾਤ ਵੀ ਪਾਉਂਦਾ ਏ, ਫਿਰ ਕੰਚਨ ਕਾਇਆ ਕੱਸੀਐ ਬੰਨੀ ਚੜੈ ਚੜਾਓ, ਫਿਰ ਉਸ ਅੰਮ੍ਰਿਤ ਨੂੰ ਪ੍ਰਾਪਤ ਕਰਨ ਲਈ ਜੋ ਅੰਦਰ ਸਾਡੇ ਅੰਮ੍ਰਿਤ ਦਾ ਸੋਮਾ ਏ, ਇਹਨੇ ਤੇ ਇਕਦਮ ਉੱਚੇ ਤੱਕ ਪਹੁੰਚ ਜਾਈਦਾ। ਜਿਵੇਂ ਸੋਨੇ ਵਿੱਚ ਖੋਟ ਹੋਵੇ ਉਹਨੂੰ ਕਈ ਵਾਰੀ ਅੱਗ ਤੇ ਰੱਖ ਕੇ ਉਸ ਨੂੰ ਬਾਰਾਂ ਮੰਨੀਆਂ ਦੇ ਕੇ ਫਿਰ ਉਹਦੇ ਚੋਂ ਖੋਟ ਨਿਕਲਦੀ ਹੈ, ਇਸੇ ਤਰ੍ਹਾਂ ਅਭਿਆਸੀ ਲੋਕਾਂ ਦੇ ਅੰਦਰੋਂ ਵੀ ਜਦੋਂ ਸਤਿਗੁਰੂ ਖੋਟ ਕੱਢਦੇ ਨੇ ਉਹਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏ। ਪਰ ਸਾਹਿਬ ਦਾ ਬਚਨ ਏ, ਜੇ ਹੋਵੇ ਨਦਰ ਸਰਾਫ ਕੀ ਬੋੜ ਨਾ ਪਾਈ ਤਾਓ, ਜੇ ਗੁਰੂ ਸਰਾਪ ਦੀ ਨਿਗਾਹ ਪੈ ਜਾਵੇ ਫਿਰ ਐਸੋ ਜੀ ਖੋਟ ਨਿਕਲਦੀ, ਮੁੜ ਕੇ ਕੋਈ ਦੁਨੀਆਂ ਦਾ ਦੁੱਖ ਇਸ ਨੂੰ ਸਤਾ ਨਹੀਂ ਸਕਦਾ। ਫਿਰ ਸਾਹਿਬ ਨੇ ਹੋਰ ਬਚਨ ਨਾਲ ਕਿਹਾ, ਸੱਤੀ ਪੈਰੀ ਸੱਤ ਭਲਾ ਬਈਏ ਪੜਿਆ ਪਾਸ, ਇਹ ਨਹੀਂ ਭਈ ਅੰਮ੍ਰਿਤ ਵੇਲੇ ਤਾਂ ਨਾਮ ਜਪਿਆ ਤੇ ਬਾਕੀ ਜਿਹੜੇ ਅੱਠਾਂ ਪੈਰਾਂ ਚੋਂ ਸੱਤ ਨੇ ਉਹ ਆਪਣੀ ਮਰਜ਼ੀ ਨਾਲ ਹੀ ਬਤੀਤ ਕੀਤੇ, ਨਿੰਦਾ ਵੀ ਚੱਲੇ, ਝੂਠ ਵੀ ਚੱਲੇ, ਪਾਪ ਵੀ ਚੱਲੇ, ਨਹੀਂ ਹਜ਼ੂਰ ਆਖਦੇ ਨੇ ਸੱਤ ਪੈਰ ਵੀ ਉਹ ਭਲਾ ਕਰਨਾ ਏ, ਉਹਨਾਂ ਚੋਂ ਕੁਝ ਗੁਰਮੁਖਾਂ ਦੀ ਸੰਗਤ ਵਿਚ ਬਹਿਣਾ ਏ, ਉੱਚੇ ਪਾਪ ਪੁੰਨ ਵਿਚਾਰੀਏ ਕੂੜੇ ਘਟੇ ਰਾਸ, ਉੱਚੇ ਪਾਪ ਤੇ ਪੁੰਨ ਦਾ ਕੁਣ ਗੁਰੂ ਚਰਨਾਂ ਵਿਚ ਬੈਠ ਕੇ ਪਤਾ ਲੱਗ ਰਿਹਾ ਏ, ਇਸੇ ਕੂੜ ਦੀ ਪੂੰਜੀ ਘਟਦੀ ਏ, ਕਿਉਂਕਿ ਉੱਚੇ ਖੋਟੇ ਸੱਟੀਏ ਖਰੇ ਕੀਚੇ ਸਾਬਾਸ, ਭੈੜੀਆਂ ਗੱਲਾਂ ਨੂੰ ਸਤਿਗੁਰੂ ਦੀ ਕਿਰਪਾ ਨਾਲ ਬਾਹਰ ਸੁੱਟਿਆ ਜਾਂਦਾ ਏ ਤੇ ਜਿਹੜੀਆਂ ਖਰੇ ਗੁਣ ਕਣ ਉਹਨਾਂ ਨੂੰ ਇੱਥੇ ਵੰਡਿਆ ਜਾਂਦਾ ਏ, ਉਹਨਾਂ ਗੁਣਾਂ ਨੂੰ ਲੈਣ ਵਾਲਿਆਂ ਨੂੰ ਇੱਥੇ ਸ਼ਾਬਾਸ਼ ਮਿਲਦੀ ਏ ਤੇ ਵਾਹਿਗੁਰੂ ਦੇ ਘਰੋਂ ਵੀ ਸ਼ਾਬਾਸ਼, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ। ਜਦੋਂ ਕੋਈ ਇਸ ਅਵਸਥਾ ਤੇ ਪਹੁੰਚੇਗਾ ਉਦੋਂ ਉਹ ਸਾਧ ਸੰਗਤ ਕਦੇ ਫਜ਼ੂਲ ਨਹੀਂ ਬੋਲਦਾ, ਉਹ ਕਹੇਗਾ ਦਾਤਾ ਦੁੱਖ ਤੇ ਸੁੱਖ ਤੇਰੀ ਦਿੱਤੇ ਕੋਈ ਦਾਤ ਹੈ, ਹੁਣ ਮੈਨੂੰ ਦੁੱਖ ਸੁੱਖ ਨਾਲ ਵਾਸਤਾ ਨਹੀਂ। ਇੱਥੇ ਜਾ ਕੇ ਉਹ ਬਚਨ ਜ਼ੁਬਾਨ ਤੋਂ ਆਪਣੇ ਆਪ ਨਿਕਲਦਾ ਏ, ਜੋ ਅਸੀਂ ਰੋਜ਼ ਪੜ੍ਹਦੇ ਹਾਂ ਨਾ, ਸਾਹਿਬ ਦਾ ਫੁਰਮਾਨ ਕਹੇ ਕੇਤਿਆਂ ਦੁੱਖ ਭੁੱਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਇਹ ਗੁਰੂ ਸ਼ਬਦ ਦੀ ਕਿਰਪਾ ਨਾਲ ਹੀ ਆਏਗਾ। ਹਜ਼ੂਰ ਨੇ ਕਿਰਪਾ ਕੀਤੀ, ਆਖਣ ਲੱਗੇ ਪਿਆਰਿਓ ਤੁਸੀਂ ਰੋਜ਼ ਇਸ ਸਲੋਕ ਦਾ ਪਾਠ ਕਰਦੇ ਹੋ, ਦੋ ਚਾਰ ਮਿੰਟਾਂ ਵਿੱਚ ਸਮਾਪਤੀ ਕਰਾਂਗਾ। ਪੌਣ ਕਹਿ ਗੁਰੂ ਪਾਣੀ ਕਹਿ ਪਿਤਾ ਤੇ ਮਾਂ ਧਰਤ ਮਹੱਤ। ਵੈਸੇ ਤਾਂ ਨਾ ਸਤਸੰਗਿਓ, ਜਿਨ੍ਹਾਂ ਕੋ ਇਹ ਸਲੋਕ ਪੜ੍ਹਨ ਨੂੰ ਸੌਖਾ ਏ ਉਹਨਾਂ ਕੋ ਇਹਦੇ ਅਰਥ ਕਰਨੇ ਔਖੇ ਜਾਪਦੇ। ਘਰ ਪਵਨ ਕਹਿਣਾ ਸਰੀਰ ਦੇ ਅੰਦਰ ਚੱਲ ਰਹੀ, ਜਦੋਂ ਇਹ ਇੱਕ ਰਸ ਚੱਲਦੀ ਏ ਸਰੀਰ ਨਵਾਂ ਨਵਾ ਰਹਿੰਦਾ, ਹਵਾ ਨਿਕਲ ਜਾਵੇ ਸਰੀਰ ਸਾਧ ਸੰਗਤ ਮਿੱਟੀ ਦੀ ਢੇਰੀ ਕਹਿ। ਇਸੇ ਤਰ੍ਹਾਂ ਜਿੰਨਾ ਚਿਰ ਇਸੇ ਸਵਾਸਾਂ ਨਾਲ ਗੁਰੂ ਕਾ ਸ਼ਬਦ ਜਦੋਂ ਅਸੀਂ ਪਾਵਾਂਗੇ ਸਤਸੰਗੀ ਜਨੋ, ਉਹਨਾਂ ਚਿਰ ਆਤਮਕ ਜੀਵਨ ਕਹਿ। ਜਿਵੇਂ ਸਰੀਰ ਵਿੱਚੋਂ ਹਵਾ ਨਿਕਲ ਜਾਵੇ ਤੇ ਪਿੱਛੇ ਮਿੱਟੀ ਦੀ ਢੇਰੀ ਕਹਿ, ਸਵਾਸਾਂ ਵਿੱਚੋਂ ਗੁਰੂ ਕਾ ਸ਼ਬਦ ਨਿਕਲ ਜਾਵੇ ਤੇ ਪਿੱਛੇ ਕੇਵਲ ਮਿੱਟੀ ਮਿੱਟੀ, ਹੋਰ ਕੁਝ ਨਹੀਂ ਜੇ ਬਚਦਾ। ਦੂਸਰਾ ਬਚਨ ਪਾਣੀ ਪਿਤਾ ਏ, ਨਿਰੰਕਾਰ ਨੇ ਜਦੋਂ ਸਿਰਜਣਾ ਕੀਤੀ ਏ ਪਾਣੀ ਦੀ, ਬੂੰਦ ਤੋਂ ਕੀਤੀ ਕਹਿ, ਪਹਿਲਾ ਪਾਣੀ ਜੀਓ ਕਹਿ ਜਿਤ ਕਰਿਆ ਸਭ ਕੋਏ। ਸਤਸੰਗੀ ਜਨੋ, ਜੇ ਪਾਣੀ ਦਾ ਬੈਲੈਂਸ ਵਾਹਿਗੁਰੂ ਥੋੜਾ ਜਿਹਾ ਇਧਰ ਉਧਰ ਕਰ ਦੇਵੇ, ਸਰੀਰ ਦੇ ਅੰਦਰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਕਹਿਣ। ਸਤਸੰਗਿਓ, ਧਿਆਨ ਕਰਨਾ, ਜਦੋਂ ਕੋਈ ਗੁਰੂ ਕੇ ਸ਼ਬਦ ਦਾ ਅਭਿਆਸ ਕਰਦਾ ਏ, ਨਾਮ ਧਿਆਉਂਦਾ ਏ, ਮਸ਼ਕਤ ਕਰਦਾ ਏ, ਉਹਦੇ ਅੰਦਰੋਂ ਉਹ ਅੰਮ੍ਰਿਤ ਦਾ ਪਾਣੀ ਤਾਂ ਉਹੀ ਏ, ਜਦੋਂ ਬਾਣੀ ਪੜੀ ਜਾਏ ਉਹ ਅੰਮ੍ਰਿਤ ਬਣ ਜਾਂਦਾ ਏ, ਅੰਦਰ ਜਿਹੜਾ ਉਹ ਅੰਮ੍ਰਿਤ ਦਾ ਸੋਮਾ ਸਤਿਗੁਰੂ ਦੀ ਕਿਰਪਾ ਨਾਲ ਫੁੱਟਦਾ ਏ, ਉਹਦੇ ਤੋਂ ਅੰਮ੍ਰਿਤ ਜੀਵਨ ਮਿਲਣਾ ਸੀ, ਜਦੋਂ ਕੋਈ ਉਸ ਅੰਮ੍ਰਿਤ ਨਾਲ ਉਹ ਟੁੱਟ ਜਾਂਦਾ ਏ ਤੇ ਫਿਰ ਇਹ 84 ਦੇ ਗੇੜ ਵਿੱਚ ਸਹਿਜੇ ਪੈ ਜਾਂਦਾ ਏ। ਸਤਸੰਗਿਓ, ਇਸ ਸਰੀਰ ਨੂੰ ਕਿਹਾ ਗਿਆ ਕਹਿ ਮਾਤਾ ਧਰਤ ਮਹੱਤ। ਇਹ ਜੋ ਜਿਹੜਾ ਸਰੀਰ ਧਰਤੀ ਕਹਿ, ਇੱਕ ਮਾਂ ਦੀ ਤਰ੍ਹਾਂ ਸਾਡੀ ਸੰਭਾਲ ਕਰਦੀ ਕਹਿ, ਮੇਰਾ ਵਿਸ਼ਾ ਕਹਿ ਵੈਸੇ ਟੂਕ ਮਾਤਰ। ਸਤਸੰਗੀ ਜਨੋ, ਜਿਸ ਧਰਤੀ ਤੇ ਬੈਠੇ ਆ ਇਸ ਨੂੰ ਵੀ ਮਾਂ ਧਰਤੀ ਕਹਿ ਕੇ ਲੋਕੀ ਇਹਦਾ ਅਦਬ ਕਰਦੇ ਕਹਿਣ, ਪਰ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਤੇ ਗੁਰੂ ਨਾਨਕ ਸਾਹਿਬ ਪਿਤਾ ਨੇ ਕਿਹਾ, ਪਿਆਰਿਆ ਦੇਖ ਇਹ ਸਰੀਰ ਤੈਨੂੰ ਇਹ ਮਾਂ ਲਈਏ, ਮਾਂ ਨਾ ਹੋਵੇ ਬੱਚਾ ਨਹੀਂ ਹੋ ਸਕਦਾ, ਸਰੀਰ ਨਾ ਵਾਹਿਗੁਰੂ ਦੇਂਦਾ ਤੇ ਅਸੀਂ ਨਹੀਂ ਸਾਂ ਹੋ ਸਕਦੇ। ਸਤਸੰਗਿਓ, ਜੇ ਇਹ ਸਰੀਰ ਤੇ ਉਹਦੇ ਨਾਲ ਉਹ ਜੀਵ ਆਤਮਾ ਏ, ਸਭ ਕਹਿੰਦੇ ਪਿਆਰੋ ਜਿਵੇਂ ਬਾਹਰ ਦਿਨ ਤੇ ਰਾਤ ਕਹਿਣ, ਜਿਵੇਂ ਛੋਟੇ ਬੱਚੇ ਨੂੰ ਕੋਈ ਦਾਇਕ ਦਾਇਆ ਖੜਾਉਂਦੇ ਕਹਿਣ, ਵਾਹਿਗੁਰੂ ਦੀ ਕਿਰਪਾ ਨਾਲ ਇਹਨਾਂ ਵਿੱਚ ਇਹ ਖੇਡ ਚੱਲ ਰਹੀ ਹੈ। ਸਤਸੰਗਿਓ, ਇਸ ਖੇਡ ਦੇ ਕਾਰਨ ਹੀ ਕੋਈ ਚੰਗੇ ਕਰਮ ਕਰ ਰਿਹਾ ਕੁਮਾੜੇ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਖਦੋ, ਸਾਡੇ ਹਰ ਕਰਮ ਨੂੰ ਨਿਰੰਕਾਰ ਦਾ ਉਹ ਨਿਆਂ ਕਰਨ ਵਾਲਾ ਧਰਮਰਾਜ ਉਹ ਵੇਖ ਰਿਹਾ ਏ। ਕਰਮੀ ਆਪੋ ਆਪਣੀ ਕੇਨ ਏੜੇ ਕੇ ਦੂਰ ਹੈ, ਇਨ੍ਹਾਂ ਕਰਮਾ ਕਰਕੇ ਕੋਈ ਵਾਹਿਗੁਰੂ ਤੋਂ ਦੂਰ ਹੋ ਰਿਹਾ, ਕੋਈ ਨੇੜੇ ਹੋ ਰਿਹਾ ਏ। ਪਰ ਸਾਹਿਬਾਨੀ ਕੋ ਬਚਨ ਕਿਹਾ, ਜਿੰਨੀ ਨਾਮ ਧਿਆਟਿਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ। ਸਤ ਸੰਗਿਓ, ਬਾਕੀ ਜਿਤਨੇ ਵੀ ਕਰਮ ਕਰਨ ਉਹ ਸਾਧ ਹੀ ਨੀਵੇਂ, ਸਭ ਤੋਂ ਉੱਚਾ ਕਰਮ ਕਹਿ ਨਾਮ ਜਪਣਾ, ਉਹਦੇ ਲਈ ਘਾਲਣਾ ਘਾਲਣੀ ਤੇ ਘਾਲਣਾ ਘਾਲਣ ਨਾਲ ਆਪਣਾ ਵੀ ਮੁਖ ਉਜਲਾ ਹੋਏਗਾ ਤੇ ਇਹਦੀ ਸੰਗਤ ਕਰਕੇ ਹੋਰ ਕਈ ਵੀ ਇਹ 84 ਦੇ ਗੇੜ ਅਤੇ ਵਿਕਾਰਾਂ ਤੋਂ ਛੁੱਟ ਜਾਣਗੇ। ਸਤਿਗੁਰੂ ਕਿਰਪਾ ਕਰੇ ਅਸੀਂ ਪਹਿਲਾਂ ਆਪ ਛੁੱਟੀਏ, ਫਿਰ ਕਿਸੇ ਦੂਸਰੇ ਨੂੰ ਸਾਡੇ ਰਾਹੀਂ ਸਤਿਗੁਰੂ ਆਪਣੀ ਮਿਹਰ ਕਰਕੇ ਛੁਡਾ ਲੈਣ। ਧੰਨ ਗੁਰੂ ਅੰਗਦ ਪਿਤਾ ਮਹਾਰਾਜ, ਮਿਹਰ ਕਰਨ ਸਾਡੇ ਸਾਰਿਆਂ ਤੇ। ਅਸੀਂ ਖੁਦ ਨਾਮ ਜਪੀਏ, ਸਰੀਰ ਦੇ ਅੰਦਰੋਂ ਕੀ ਉਸ ਪਰਿਪੂਰਨ ਪਰਮੇਸ਼ਰ ਦੀ ਤਲਾਸ਼ ਕਰੀਏ। ਤਲਾਸ਼ ਕੀ ਕਰਨੀ ਹੈ? ਗੁਰੂ ਸ਼ਬਦ ਦਾ ਅਭਿਆਸ, ਉਸ ਤੋਂ ਬਾਅਦ ਸਤਿਗੁਰੂ ਪਿਤਾ ਦੀ ਮੌਜ ਏ ਕਦੋਂ ਤੇ ਕੀ ਦਿਖਾਉਂਦਾ ਏ। ਸਾਡਾ ਫਰਜ਼ ਸਤਿਗੁਰੂ ਦੇ ਸਾਹਮਣੇ ਸੀ ਝੁਕਾ ਕੇ ਕੇਵਲ ਆਗਿਆ ਦਾ ਪਾਲਣ ਕਰਨਾ। ਅੱਜ ਇਹਨੇ ਬਚਨ ਪ੍ਰਵਾਨ ਕਰਿਆ ਜੀ, ਭੁੱਲ ਚੁੱਕ ਦੀ ਖਿਮਾ ਪਿਆਰ ਸਹਿਤ ਪਤੇ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।